This file made by the trial version of Advanced Audio Compressor. Please, right now.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਇਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਟ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਣਾਈ। ਪਤਿਤ ਪਾਵਨ ਭਗਤ ਬਚਲ ਕਿਰਪਾ ਨਿਧਾਨ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸਿਵਕ ਜਨ ਮੰਨੈ, ਪਰਪੱਖ ਗੁਰੂ ਨਿਸਤਾਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਇਕੱਤਰ ਹੋਏ। ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ, ਸਾਧ ਸੰਗਤ ਵੱਡੇ ਭਾਗ, ਹਰ ਰੋਜ਼ ਗੁਰੂ ਚਰਣਾ ਚ ਜੁੜ ਕੇ ਨੌਵੇਂ ਪਾਤਸ਼ਾਹ ਧਰਮ ਧੁਰੰਧਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਹਾਜ਼ਰ ਹੋਤ ਜਹਾਂ ਸਿਮਰੇ।
This file made by the trial version of Advanced Audio Compressor. Please, by now. ਗੁਰੂ
ਤੇਗ ਬਹਾਦਰ ਸਾਹਿਬ ਹਾਜ਼ਰ ਹਨ। ਐਸੇ ਸਤਿਗੁਰਾਂ ਦੇ ਪਵਿੱਤਰ ਇਤਿਹਾਸਕ ਸਥਾਨ ਤੋਂ ਜੁੜ ਕੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਚੱਲ ਰਹੀ ਲੜੀਵਾਰ ਕਥਾ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਜੀਵਨ ਕਥਾ ਬੜੇ ਪਿਆਰ ਸਤਿਕਾਰ ਸ਼ਰਧਾ ਨਾਲ ਸਰਵਣ ਕਰ ਰਹੇ ਹੋ। ਜਵਾਨ ਚੰਦੂ ਜੋ ਮਹਾਂ ਅਗੀ ਹੈ, ਮਹਾਂ ਪਾਪੀ ਹੈ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਨਾਲ ਲੈ ਕੇ ਆਪਣੀ ਹਵੇਲੀ ਪਹੁੰਚਿਆ। ਸਤਿਗੁਰਾਂ ਦੇ ਨਾਲ ਜੋ ਪੰਜ ਸਿੱਖ ਨੇ ਉਨ੍ਹਾਂ ਨੂੰ ਡਿਉੜੀ ਵਿਚ ਇਕ ਕਮਰੇ ਚ ਕੈਦ ਕੀਤਾ ਹੈ, ਸਤਿਗੁਰਾਂ ਨੂੰ ਅੰਦਰ ਬਿਠਾਇਆ ਹੈ।
ਅਗਲੇ ਦਿਨ ਬਾਦਸ਼ਾਹ ਜਹਾਂਗੀਰ ਨੇ
ਲਾਹੌਰ ਤੋਂ ਦਿੱਲੀ ਨੂੰ ਕੂਚ ਕਰਨਾ ਸੀ, ਇਹਨੇ ਜਾ ਕੇ ਬਾਦਸ਼ਾਹ ਨੂੰ ਵਿਦਾ ਕੀਤਾ। ਬਾਦਸ਼ਾਹ ਨੂੰ ਇੱਥੋਂ ਕੂਚ ਕਰਕੇ ਇਹਨੇ ਚਾਰ ਦਿਨਾਂ ਦਾ ਸਮਾਂ ਬਾਦਸ਼ਾਹ ਜਹਾਂਗੀਰ ਕੋਲੋਂ ਲੈ ਲਿਆ ਕਿ ਮੈਂ ਚਾਰ ਕੁ ਦਿਨ ਠਹਿਰ ਕੇ ਆਪ ਜੀ ਨੂੰ ਆ ਕੇ ਮਿਲਾਂਗਾ, ਇੱਥੇ ਮੇਰਾ ਕੁਝ ਰੁਝੇਵਾਂ ਹੈ, ਕੋਈ ਕੰਮ ਹੈ ਜ਼ਰੂਰੀ, ਉਹ ਮੈਂ ਕਰਕੇ ਮੁੜਾਂਗਾ। ਤੋ ਚੰਦੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕੋਲ ਹਵੇਲੀ ਪਹੁੰਚਿਆ। ਹਵੇਲੀ ਵਿਚ ਆ ਕੇ ਪੰਜਵੇਂ ਪਾਤਸ਼ਾਹ ਜਗਤ ਨਾਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਬੜੇ ਕਠੋਰ ਸ਼ਬਦਾਵਲੀ ਵਿਚ ਬੋਲਿਆ, ਕਹਿਣ ਲੱਗਾ ਜੀ ਤੁਸੀਂ ਮੇਰੀ ਲੜਕੀ ਦਾ ਨਾਤਾ ਕਬੂਲ ਨਹੀਂ ਕੀਤਾ, ਦੋ ਵਾਰ ਮੈਂ ਲਾਗੀ ਭੇਜੇ ਪਰ ਤੁਸੀਂ ਦੋਵੇਂ ਵੇਰੀ ਲਾਗੀ ਵਾਪਸ ਮੋੜ ਦਿੱਤੇ ਨੇ, ਹਾਲੇ ਵੀ ਸਮਾਂ ਤੁਹਾਡਾ ਕੁਝ ਵਿਗੜਿਆ ਨਹੀਂ, ਮੇਰੀ ਗੱਲ ਮੰਨ ਲਓ ਤੇ ਆਪਣੇ ਘਰ ਸੁੱਖ ਨਾਲ ਵਾਪਸ ਚਲੇ ਜਾਓ, ਨਹੀਂ ਤਾਂ ਮੈਂ ਤੁਹਾਨੂੰ ਇੱਥੋਂ ਜਿਉਂਦਿਆਂ ਵਾਪਸ ਨਹੀਂ ਜਾਣ ਦੇਣਾ। ਦੂਜਾ, ਤੁਸੀਂ ਰਿਸ਼ਤਾ ਪ੍ਰਵਾਨ ਕਰਨਾ ਤਾਂ ਇੱਕ ਪਾਸੇ ਰਿਹਾ, ਸਗੋਂ ਮੈਨੂੰ ਕੂਕਰ ਕਹਿ ਕੇ, ਕੁੱਤਾ ਕਹਿ ਕੇ ਆਪ ਜੀ ਨੇ ਸੰਬੋਧਨ ਕੀਤਾ, ਤੇ ਯਾਦ ਰੱਖਿਓ ਮੈਂ ਕੁੱਤੇ ਵਾਂਗਰ ਹੀ ਤੁਹਾਡੇ ਪਿੱਛੇ ਪੈ ਜਾਵਾਂ। ਸਤਿਗੁਰਾਂ ਨੇ ਬਚਨ ਕੀਤਾ, ਚੰਦੂ ਉਦੋਂ ਵੀ ਸਾਡਾ ਇਹ ਜਵਾਬ ਸੀ, ਅੱਜ ਵੀ ਇਹੀ ਹੈ ਕਿ ਚੁਬਾਰਿਆਂ ਨੂੰ ਚੁਬਾਰੇ ਮਿਲਣੇ ਚਾਹੀਦੇ ਨੇ, ਜਿਹੋ ਜਿਹਾ ਕੋਈ ਬੰਦਾ ਹੁੰਦਾ ਉਹੋ ਜਿਹਾ ਆਪਣਾ ਮੁਤਾਬਕ ਬੰਦੇ ਲੱਭਣੇ ਚਾਹੀਦੇ ਨੇ। ਗੁਰੂ ਘਰ ਨੂੰ ਤੂੰ ਮੋਰੀ ਕਿਹਾ, ਮੋਰੀ ਸਮਾਨ ਨੀਵਿਆਂ ਨੂੰ ਨਿਮਰਤਾ ਸਹਿਤ ਜਿਹੜੇ ਸਿੱਖ ਨੇ ਆਪੇ ਆ ਮਿਲੇ ਨੇ, ਤੂੰ ਚੁਬਾਰਾ ਹੈ ਤੂੰ ਚੁਬਾਰਿਆਂ ਵਰਗੇ ਲੱਭ। ਰਹੀ ਗੱਲ ਤੈਨੂੰ ਕੁੱਤਾ ਕਹਿਣ ਦੀ, ਅਸੀਂ ਨਹੀਂ ਕਿਹਾ, ਪਰ ਜੇ ਸਾਡੇ ਕਿਸੇ ਸਿੱਖ ਨੇ ਕਿਹਾ ਤੇ ਤਾਂ ਵੀ ਉਸ ਸਿੱਖ ਦੇ ਕਹਿਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਅਸੀਂ ਆਪਣੇ ਸਿਰ ਤੇ ਲੈਂਦੇ, ਕਿਉਂਕਿ ਸਿੱਖ ਵਿੱਚ ਤੇ ਸਾਡੇ ਵਿੱਚ ਵੀ ਕੋਈ ਫਰਕ ਨਹੀਂ। ਬੜਾ ਗੁੱਸੇ ਵਿੱਚ ਆਇਆ ਚੰਦੂ ਨੇ ਸਿਪਾਹੀਆਂ ਨੂੰ ਹੁਕਮ ਕੀਤਾ ਇਹਨਾਂ ਨੂੰ ਪੀਣ ਨੂੰ ਪਾਣੀ ਨਹੀਂ ਦੇਣਾ, ਛਕਣ ਨੂੰ ਭੋਜਨ ਨਹੀਂ ਦੇਣਾ, ਆਰਾਮ ਨਹੀਂ ਕਰਨ ਦੇਣਾ, ਤੇ ਇਹਨਾਂ ਦੇ ਨਾਲ ਦੇ ਜਿਹੜੇ ਸਿੱਖ ਨੇ ਇਹਨਾਂ ਨੂੰ ਰੱਸਿਆਂ ਨਾਲ ਬੰਨ ਕੇ ਜੂੜ ਦਿਓ, ਇਹ ਗੁਰੂ ਜੀ ਤੱਕ ਨਾ ਪਹੁੰਚ ਸਕਣ, ਇਹਨਾਂ ਨੂੰ ਗੱਲਬਾਤ ਵੀ ਨਹੀਂ ਕਰਨ ਦੇਣੀ, ਪਾਣੀ ਮੰਗਣ ਤਾਂ ਵੀ ਲੱਖ ਰੁਪਈਆ ਗਿਣ ਕੇ ਲੈਣਾ, ਜੇ ਪ੍ਰਸ਼ਾਦਾ ਮੰਗਣ ਤਾਂ ਲੱਖ ਰੁਪਈਆ ਲੈ ਕੇ ਦੇਣਾ, ਜੇ ਆਰਾਮ ਕਰਨ ਨੂੰ ਕਹਿਣ ਤਾਂ ਵੀ ਲੱਖ ਰੁਪਈਆ। ਗੁਰੂ ਅਰਜਨ ਸਾਹਿਬ ਕਹਿੰਦੇ ਚੰਦੂ ਅਸੀਂ ਬਚਨ ਕਰਦੇ ਹਾਂ, ਅੱਜ ਤੋਂ ਬਾਅਦ ਨਾ ਕੁਝ ਖਾਵਾਂਗੇ ਨਾ ਪੀਵਾਂਗੇ ਨਾ ਆਰਾਮ ਕਰਾਂਗੇ, ਇਸੇ ਤਰ੍ਹਾਂ ਹੀ ਬੈਠੇ। ਚੰਦੂ ਅੱਗ ਦਾ ਭੰਬੂੜਾ ਹੋਇਆ, ਵਾਪਸ ਆਪਣੇ ਘਰ ਨੂੰ ਚਲਾ ਗਿਆ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੂਸਰੇ ਦਿਨ ਵੀ ਬਿਨਾਂ ਜਲ ਪਾਣੀ ਛਕਿਆਂ ਜੇਠ ਹਾੜ ਦੀ ਤਪਦੀ ਗਰਮੀ ਵਿਚ ਅਡੋਲ ਬੈਠੇ ਰਹੇ ਇਕੋ ਆਸਣ ਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅੰਤਰ ਆਤਮਾ ਠੰਡਾ ਠਾਰ ਸ਼ੀਤਲ ਹੈ। ਬਾਹਰ ਸਿੱਖਾਂ ਦੇ ਵਿਚ ਭਾਜੜ ਪਈ ਹੋਈ ਹੈ ਕਿ ਸਤਿਗੁਰੂ ਜੀ ਕਿੱਥੇ ਨੇ, ਪਤਾ ਲੱਗਾ ਕਿ ਸਤਿਗੁਰੂ ਜੀ ਚੰਦੂ ਦੀ ਹਵੇਲੀ ਚ ਨੇ, ਪਰ ਚੰਦੂ ਦਾ ਡਰ ਹੈ ਭੈ ਹੈ ਕੋਈ ਸਿੱਖ ਨੇੜੇ ਨਹੀਂ ਆਇਆ। ਅਗਲੇ ਦਿਨ ਦੀਵਾਨ ਚੰਦੂ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਕੋਲ ਆਇਆ ਤੇ ਅਗਲੇ ਦਿਨ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਫੇਰ ਬੜੇ ਗੁੱਸੇ ਵਿਚ ਆ ਕੇ ਤਾੜਨਾ ਕਰ ਰਿਹਾ, ਜਿਵੇਂ ਸਤਿਗੁਰਾਂ ਦੇ ਨਾਲ ਇਹਦੀ ਵਾਰਤਾਲਾਪ ਹੋਈ ਹੈ। ਔਰ ਪੰਚਮ ਪਾਤਸ਼ਾਹ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਨੂੰ ਅਨੇਕ ਪ੍ਰਕਾਰ ਦੇ ਤਸੀਹੇ ਦਿੱਤੇ ਨੇ। ਆਓ ਉਹ ਕਥਾ, ਵੈਰਾਗਮਈ ਕਥਾ, ਭਾਈ ਸੰਤੋਖ ਸਿੰਘ ਜੀ ਨੇ ਬੜੇ ਵੈਰਾਗ ਨਾਲ ਬੜੇ ਪਿਆਰ ਨਾਲ ਇਹ ਕਥਾ ਲਿਖੀ ਹੈ। ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਸਤਿਗੁਰੂ ਜੀ ਉਨਾ ਹੀ ਵੈਰਾਗ ਤੇ ਪਿਆਰ ਸਾਡੇ ਹਿਰਦਿਆਂ ਚ ਬਖਸ਼ਣ। ਮਨ ਬਿਰਤੀਆਂ ਇਕਾਗਰ ਕਰਕੇ ਆਖੋ ਜੀ ਸਤਨਾਮ ਸ੍ਰੀ ਸਤਨਾਮ ਸਾਹਿਬ ਜੀ ਕਿਉਂ ਪਈ ਖਾਨੋ ਅਗਨਤ ਪਾਵੋ ਨੀਰ ਬੀਚ ਬਿਠਾਵੋ ਤਪਤ ਸਰੀਰ। ਕੀਤਾ ਚੰਦੂ ਨੇ ਆਪਣੇ ਸਿਪਾਹੀਆਂ ਨੂੰ, ਬੜੇ ਗੁੱਸੇ ਵਿਚ ਆਇਆ ਹੋਇਆ ਚੰਦੂ ਪਾ ਵਿਚ ਆਇਆ ਹੋਇਆ ਤਪਦਾ ਹੋਇਆ ਬੋਲਿਆ, ਹੁਕਮ ਕਰਦਾ ਕਹਿੰਦਾ ਸਿਪਾਹੀਆਂ ਨੂੰ ਛੇਤੀ ਨਾਲ ਕਰੋ ਅੱਗ ਤਪਾਓ, ਅੱਗ ਦਾ ਚੰਡਾ ਜਿਹੜਾ ਉਹ ਪ੍ਰਗਟ ਕਰੋ, ਚੰਗੀ ਤਰ੍ਹਾਂ ਅੱਗ ਤਪਾ ਕੇ ਉਹਦੇ ਤੇ ਪਾਣੀ ਦੀ ਦੇਗ, ਜਿਹੜੀ ਪਾਣੀ ਦੀ ਦੇਗ ਆ ਉਹ ਚੰਗੀ ਤਰ੍ਹਾਂ ਰੱਖ ਕੇ ਉਸ ਪਾਣੀ ਨੂੰ ਤਪਾਓ।
ਮੈਂ ਜਿਮ ਤਪਤੀਓ ਦਿਨ ਅਰ ਰਾਤੀ ਮਹਾਕਰਸ਼ ਤੇ ਸੁਲਗਤ ਛਾਤੀ।
ਪਾਣੀ ਚੰਗੀ ਤਰ੍ਹਾਂ ਉਬਲ ਕੇ ਖੌਲਣ ਲੱਗ ਜਾਏ ਉਸ ਪਾਣੀ ਦੇ ਵਿਚ, ਉਬਲਦੇ ਪਾਣੀ ਵਿਚ ਗੁਰੂ ਅਰਜਨ ਸਾਹਿਬ ਨੂੰ ਤਪਾਓ, ਇਹਨਾਂ ਨੂੰ ਚੰਗੀ ਤਰ੍ਹਾਂ ਤਪਾਓ। ਜਿਵੇਂ ਮੈਂ ਰਾਤ ਦਿਨ ਤਪਿਆ ਮੇਰੀ ਛਾਤੀ ਸੁਲਗਦੀ ਰਹੀ ਹੈ, ਮੇਰਾ ਮਨ ਸੜਦਾ ਰਿਹਾ ਰਾਤ ਦਿਨ, ਉਸੇ ਤਰ੍ਹਾਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਸਾੜੋ ਤੇ ਤਪਾਓ।
ਤਿਮ ਤਪਤਾਵੋ ਬਿਲਮ ਨਾ ਲਾਵੋ ਨਾ ਤਲੇ ਨਾ ਤਾਂ ਮਨਵਾਓ।
ਇਸ ਤਰ੍ਹਾਂ ਇਹਨਾਂ ਨੂੰ ਤਪਾਓ ਜਿਵੇਂ ਮੈਂ ਤਪਿਆ, ਜਿਵੇਂ ਮੈਂ ਦੁਖੀ ਹੋਇਆ, ਤੇ ਜਾਂ ਫਿਰ ਇਹਨਾਂ ਕੋਲੋਂ ਰਿਸ਼ਤਾ ਮਨਵਾਓ, ਬਿਨਾਂ ਦੇਰੀ ਤੋਂ ਇਹਨਾਂ ਕੋਲੋਂ ਰਿਸ਼ਤਾ ਮਨਵਾਓ ਤਾਂ ਵੀ ਠੀਕ ਹੈ, ਜੇ ਨਹੀਂ ਮੰਨਦੇ ਤੇ ਚੰਗੀ ਤਰ੍ਹਾਂ ਪਾਣੀ ਦੇ ਦੇਗ ਦੇ ਪਾਣੀ ਵਿਚ ਉਬਾਲੋ ਇਹਨਾਂ ਨੂੰ, ਜਿਵੇਂ ਮੈਂ ਤਪਿਆ ਉਸੇ ਤਰ੍ਹਾਂ ਤਪਾਓ।
ਸੁਣੀ ਦੁਸ਼ਟ ਕੀ ਆਏ ਸਜਬ ਜਲ ਪਰ ਦੇਗ ਚੜਾਏ ਸਤਵੈ।
ਇਸ ਪਾਪੀ ਚੰਦੂ ਦੀ ਆਗਿਆ ਸਿਪਾਹੀਆਂ ਨੇ ਸੁਣੀ, ਉਹਨਾਂ ਨੇ ਤਾਂ ਹੁਣ ਹੁਕਮ ਮੰਨਣਾ ਸੀ, ਉਸੇ ਬਖਸ਼ ਦੀ ਆਗਿਆ ਨੂੰ ਮੰਨਦਿਆਂ ਇਹਨਾਂ ਨੇ ਬੜੀ ਵੱਡੀ ਅੱਗ ਬਾਲੀ ਹੈ, ਕਈ ਮਨ ਬਾਲਣ ਬਾਲ ਦਿੱਤਾ ਹੈ, ਔਰ ਉਹਦੇ ਤੇ ਦੇਗ ਦਾ ਪਾਣੀ ਉਬਲਣ ਵਾਸਤੇ ਰੱਖ ਦਿੱਤਾ, ਦੇਗ ਰੱਖ ਦਿੱਤੀ ਉਹਦੇ ਚ ਪਾਣੀ ਉਬਲਣ ਲੱਗਾ ਹੈ, ਕਈ ਮਣ ਬਾਲਣ ਕਈ ਕਿਲੋ ਬਾਲਣ ਕਹਿੰਦੇ ਥੱਲੇ ਬਾਲ ਦਿੱਤਾ ਪਾਣੀ ਨੂੰ ਉਬਾਲਣ ਵਾਸਤੇ।
ਸਮਝਾ ਬਾਰ ਬਾਰ ਤਪਤਾਇਓ ਬਾਰ ਬਾਰ ਲਿਓ ਮਾਨ ਸੁਣਾਇਓ।
ਔਰ ਬਹੁਤ ਸਾਰੀਆਂ ਲੱਕੜਾਂ ਬਾਲ ਬਾਲ ਕੇ ਪਾਣੀ ਚੰਗੀ ਤਰ੍ਹਾਂ ਤਪਾਇਆ, ਜਦੋਂ ਪਾਣੀ ਪੂਰਾ ਖੌਲਣ ਲੱਗ ਪਿਆ ਉਬਲਣ ਲੱਗ ਪਿਆ ਤੇ ਬਾਰ ਬਾਰ ਸਤਿਗੁਰਾਂ ਨੂੰ ਕਹਿ ਕੇ ਮਨਾਉਣਾ ਚਾਹੁੰਦੇ, ਕਹਿੰਦੇ ਜੀ ਹਾਲੇ ਵੀ ਮੰਨ ਜਾਓ, ਹਾਲੇ ਵੀ ਮੇਰੀ ਗੱਲ ਮੰਨ ਲਓ, ਹਾਲੇ ਵੀ ਕੁਝ ਨਹੀਂ ਵਿਗੜਿਆ, ਵੇਖੋ ਇਹ ਪਾਣੀ ਕਿਵੇਂ ਖੋਲ ਰਿਹਾ, ਕਿਵੇਂ ਪਾਣੀ ਉਬਲ ਰਿਹਾ, ਇਸੇ ਪਾਣੀ ਚ ਤੁਹਾਨੂੰ ਅਸੀਂ ਬਿਠਾਵਾਂਗੇ, ਨਹੀਂ ਤਾਂ بار بار ستگرو سچے پاتشاہ جی مہاراج جی نو یہ کہہ کے منانا چاہتے ہاں
سن ستگرو جری دین آمی کہے بات ہم کو ڈر پانا جن پورب تمہیں بنے آوے
ستگرو سچے پاتشاہ جی مہاراج جی سن دے رہے سن کے مہاراج جی نے انہاں دی گل نو کسے بھی گل نو اپنے چیت چ نہیں لیاندا تے مہاراج سچے پاتشاہ جی کہن لگے اسی کیوں ڈر پائیے کیوں ڈریے جویں اسی پہلا سی اسی طرح اسی ہن بیٹھے ہاں جویں پہلا ساڈے من دی برتی سی اسی طرح ہن ہے ساڈے من وچ کسے پرکار دا کوئی فرق نہیں پیا
میں تو دوئی چالے کب ناتا کت جی چاہت پران کر کاتا
جو مرضی کری چل اسی تیری لڑکی دا رشتہ نہیں مننا نہیں قبول کرنا جڑا اپنے سبھا تو اپنے بچن تو بدل جائے وہ سورا نہیں ہویا کرنا اسی جو پہلا کہا سی اج بھی کہہ رہے اسی تیری لڑکی دا رشتہ نہیں لینا جے تو اپنے چیت تے چاہنا ہے نا تے ساڈے پران گھات کرنا تے تو او بھی کر سکدا اسی تینو نہیں روکاں گے
جتی الگیا کرے دکھاں میں تیتے انت دکھ لے پچھتاویں
یاد رکھی جنی اوگیا کر کے سانو تو تپاویں گا نا جنی اوگیا کر کے سانو تو دکھ دےوے گا تسیحے دےوے گا انت سمے اونے تسیحے تے دکھ تینو بھی بھوگنے پینے نے مہاراج سچی پاتشاہ کہندے تا سنسار ہے تر کرے سو ہے تر پائے بھوگنا ہی پینا تینو سارا کچھ جنہیں وقیا سانڈی کرے گا جنہیں سانو دکھ دے گا تسیحے دے گا انت سمے جندو تینو اونے دکھ لے کے پچھتانا پوے گا
کرودھ بسی ہوئے جماغ کرتا پرے نرک جم پاچی ترتا
ہن کرودھ دے وس ہو کے تو اگ کر رہے ہیں پاپ کر رہے ہیں اسی طرح مرن تو بعد انت سمے تو نرکاں دے وچ پویں گا تے نرکاں وچ جمع دی پھائی تیرے گل وچ پائی جاوے گی
کہ چندو اب گیان سناوت کوکر کیو نہ تب ڈر پاوت
سن کے چندو بولیا کہڑا ہن مینوں گیان سناؤ دے ہو ہن مینوں گیان دیاں گلاں سناؤ دے ہو جدوں مینوں کتا کہا سی ادوں نہیں سی تہانوں ڈر لگا تن گرو ارجن صاحب سچے پاتشاہ نوں چندو کہندا ہے کہنے لگا ہوں میں گیان دیا پرم گیان دیا گلا سنو جدو میں کوکر کہا سی کتا کہا سی اس ویلے تہاڈا من نہیں ڈریا ادو تہاڈے چت وچ میرا ڈر دی آیا
جس کو پھل اب لیو مانا دیو سجائے پران کر آنا
گلا تسی کیتیاں سی نا ہن اوڑا پھل میں تانو دیواں گا ویکھو کنے دکھ روپ وچ پھل تانو ملدا ہے تے میں تہاڈے پران گھات کر دیاں گا انک پرکار دیاں سجاواں دے کے تسیحے دے کے میں تہاڈے پران ہان کراں گا
گرو پنیو جی میں تب کہو تو کرو جیسے کر
چاہ جی کہن لگے چندو تینو یہ گل اسی پہلا بھی کہی ہے کہ اسی تینو کوکر نہیں کیا پر چلو کوئی گل نہیں جے نہیں کیا ساڈے کسے سکھ نے کیا ہووے تینو تے اوڑے کہن دی ذمہ واری بھی اسی اپنے سر لینے آ سکھ دا کہنا بھی گرو دا کہنا ہوندا ہے کیونکہ سکھ تے گرو وچ کوئی بھید نہیں ہے
کہ چاک تو دیگ ابارے پکڑو دیو تسی میں ڈارے
لائے سن کے ہور سڑ بڑ گیا تے نوکراں نو کہہ کے سپاہیاں نو کہہ کے جدو دیگ چنگی طرح پانی دی ابال لئی تے کہن لگا ہن انہاں نو چک کے دیگ دے پانی چ بٹھاؤ سپاہیاں نو اپنے چاکراں نو کہن لگا ایداں نہیں نا انہاں نے بیٹھنا کہندا جڑا پانی ابل رہا دیگ دا ایہدے وچ چک کے انہاں نو بٹھاؤ پھر انہاں نو پتہ لگے گا
سب ست گور اٹھ آپے گئے سبت نیر میں بیتت پہے
اکھو ست نام پادشاہ نے اشارہ کیتا سپاہیاں نو ٹھہر جو سانو چکن دی لوڑ نہیں اسی آپ اٹھ کے آوانگے تن گرو پنچم پاتشاہ مہاراج آپ اٹھے اٹھ کے آئے چل کے تے ابلدے ہوئے دیگ دے پانی وچ جگت گرو ناتھ تن گرو ارجن صاحب نے آپ اپنا چرن پایا دوسرا چرن پایا ਤੇ ਉਬਲਦੇ ਹੋਏ ਦੇਗ ਦੇ ਪਾਣੀ ਵਿਚ ਆਪ ਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਚੌਂਕੜਾ ਮਾਰ ਕੇ ਬੈਠ ਗਏ ਨੇ।
ਹਾਹਾਕਾਰ ਹੀਰ ਸਿੱਖ ਕਰ ਉੱਠਿਓ ਪਿਲਾਣਾ ਸ਼ਕਤ ਨਾ ਜਰ।
ਗੁਰੂ ਜੀ ਆਪ ਉੱਠ ਕੇ ਪਾਣੀ ਦੇ ਵਿਚ ਉਬਲਦੇ ਦੇਗ ਦੇ ਪਾਣੀ ਵਿਚ ਬੈਠ ਗਏ। ਇਧਰ ਭਾਈ ਪੁਰਾਣੇ ਨੇ ਜਦੋਂ ਵੇਖਿਆ ਤੇ ਸਿੱਖ ਵੇਖ ਰਹੇ ਨੇ ਸਾਹਮਣੇ ਸੀ ਡਿਉੜੀ ਦੇ ਵਿਚ ਨਜ਼ਰ ਆਉਂਦਾ ਤੇ ਵੇਖ ਕੇ ਸਿੱਖ ਹਾਹਾਕਾਰ ਕਰ ਰਹੇ ਨੇ। ਅਸੀਂ ਸੁਣਦੇ ਹਾਂ ਤੇ ਸੁਣਦਿਆਂ ਸਾਡੇ ਰੋਮਟੇ ਖੜੇ ਹੋ ਜਾਂਦੇ ਨੇ, ਨੇਤਰ ਭਰ ਆਉਂਦੇ ਨੇ, ਕੰਠ ਰੁਕ ਜਾਂਦਾ। ਕਦੇ ਅੰਦਾਜ਼ਾ ਲਾਈਏ ਜਿਨ੍ਹਾਂ ਸਿੱਖਾਂ ਦਾ ਗੁਰੂ ਨਾਲ ਜਾਣ ਨਾਲੋਂ ਵੀ ਜ਼ਿਆਦਾ ਹਿੱਤ, ਜਦੋਂ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਸਤਿਗੁਰਾਂ ਦੇ ਇਹੋ ਜਿਹੇ ਤਸੀਹੇ ਦਿੱਤੇ ਗਏ, ਉਨ੍ਹਾਂ ਸਿੱਖਾਂ ਤੇ ਕੀ ਬੀਤੀ ਹੋਵੇਗੀ। ਭਾਈ ਤਰਾਣੇ ਨੇ ਹਾਹਾਕਾਰ ਕੀਤੀ, ਹਾਏ ਆਹ ਕੀ ਹੋ ਚੱਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਉਬਲਦੇ ਦੇਗ ਦੇ ਪਾਣੀ ਚ ਬੈਠੇ, ਭਾਈ ਪੁਰਾਣਾ ਜੀ ਉੱਠ ਕੇ ਦੌੜੇ। ਆਪਣੇ ਅੰਦਰ ਦੀ ਸ਼ਕਤੀ ਭਾਈ ਪੁਰਾਣੇ ਕੋਲ ਹੁਣ ਜਰੀ ਨਹੀਂ ਜਾਂਦੀ। ਕਰਾਮਾਤੀ ਸੀ, ਅਜਮਤੀ ਸਨ, ਗੁਰੂ ਸੇਵਾ ਕਰਕੇ ਬਹੁਤ ਕਰਾਮਾਤਾਂ ਮਿਲ ਚੁੱਕੀਆਂ ਸੀ। ਭਾਈ ਪੁਰਾਣੇ ਕੋਲ ਸ਼ਕਤੀ ਜਰੀ ਨਹੀਂ ਪੀ ਜਾਂਦੀ। ਸਤਿਗੁਰਾਂ ਵੱਲ ਦੌੜ ਕੇ ਜਾਣ ਲੱਗੇ ਭਾਈ ਪੁਰਾਣਾ ਜੀ ਕਿ ਮੈਂ ਸਤਿਗੁਰੂ ਜੀ ਨੂੰ ਦੇਗ ਦੇ ਪਾਣੀ ਚੋਂ ਉਬਾਰ ਲਵਾਂ, ਬਾਹਰ ਕੱਢ ਲਵਾਂ, ਮਹਾਰਾਜ ਜੀ ਨੂੰ ਵਿਚ ਬੈਠਣ ਨਾ
ਦੇਵਾਂ।
ਦੁਰਾਚਾਰੀ ਪਾਪੀ ਚੰਦੂ ਨੂੰ ਮਾਰ ਮੁਕਾਵਾਂ, ਇਸ ਪਾਪੀ ਚੰਦੂ ਦੇ ਪ੍ਰਾਣ ਇਹਦੇ ਸਰੀਰ ਵਿਚੋਂ ਕੱਢ ਲਵਾਂ।
ਤਾਂ ਮੈਂ ਸਿਪਾਹੀ ਗੈ ਕਰ ਸੋਤਾ ਦੋਈ ਤ੍ਰੈ ਹਤੇ ਯਾਰ ਤੋਟਾ।
ਭਾਈ ਪੁਰਾਣਾ ਜੀ ਦੌੜ ਕੇ ਜਾਣ ਲੱਗੇ, ਰੱਸਿਆਂ ਨਾਲ ਬੰਨਿਆ ਹੋਇਆ ਸੀ ਤੇ ਜਿਹੜਾ ਲਾਗੇ ਸਿਪਾਹੀ ਖੜਿਆ ਸੀ ਉਹਦੇ ਹੱਥ ਚ ਮੋਟਾ ਸੋਟਾ ਸੀ। ਉਹਨੇ ਪੰਜ ਚਾਰ ਸੋਟੇ ਭਾਈ ਪੁਰਾਣੇ ਦੇ ਪੈਰਾਂ ਤੇ, ਲੱਤਾਂ ਤੇ, ਬਾਹਾਂ ਤੇ ਜ਼ੋਰ ਨਾਲ ਮਾਰੇ ਨੇ, ਰੋਕਿਆ ਭਾਈ ਪੁਰਾਣੇ ਨੂੰ ਉੱਧਰ ਜਾਣ ਵਾਸਤੇ।
ਸਤਿਗੁਰ ਨਾ ਆਵੋ ਤੀਰ ਪਰ ਦੁਸ਼ਟ ਜੜ ਖਾਰੇ ਨੀਰ।
ਗੁਰੂ ਜੀ ਬੋਲੇ ਭਾਈ ਪੁਰਾਣਾ ਜੀ ਕੋਈ ਲੋੜ ਨੀ, ਭਾਈ ਸਿੱਖੋ ਸਾਡੇ ਨੇੜੇ ਨਾ ਆਵੋ, ਬੈਠੇ ਰਹੋ ਉੱਥੇ। ਇਹ ਕਰਤਾਰ ਦੀ ਰਜਾ ਹੈ, ਕਰਤਾਰ ਦੇ ਰੰਗ ਨੇ, ਵੇਖੋ ਬੈਠੇ ਰਹੋ ਸਾਡੇ ਨੇੜੇ ਨਾ ਆਵੋ। ਇਹ ਜਿਹੜਾ ਦੁਸ਼ਟ ਭੈੜੇ ਕਰਮ ਕਰ ਰਿਹਾ, ਇਹਦੀ ਜੜ ਖਾਰੇ ਪਾਣੀ ਵਿਚ ਪੈ ਰਹੀ ਹੈ, ਖਾਰੇ ਪਾਣੀ ਵਿਚ ਇਹਦੀ ਜੜ ਡੁੱਬ ਰਹੀ ਹੈ।
ਪ੍ਰਾਣ
ਅਸੀਂ ਤਾਂ ਆਪਣੇ ਪ੍ਰਾਣ ਤਜਣੇ ਹੀ ਨੇ, ਅਸੀਂ ਤਾਂ ਆਪਣਾ ਸਰੀਰ ਹੁਣ ਤਿਆਗਣਾ ਹੀ ਹੈ।
ਸੱਚ ਨਾ ਤੁਮ ਕਿਉਂ ਆਨ,
ਕਿਉਂ ਆਪਣੇ ਸਰੀਰ ਤੇ ਮਾਰ ਚੱਲਦੇ ਹੋ? ਅਸੀਂ ਤਾਂ ਸਰੀਰ ਤਿਆਗਣ ਵਾਸਤੇ ਹੀ ਇੱਥੇ ਆਏ ਹਾਂ, ਤਿਆਗਣਾ ਹੀ ਹੈ। ਤੁਸੀਂ ਆਪਣੇ ਸਰੀਰ ਤੇ ਕਿਉਂ ਸਾਥ ਨਾ ਚੱਲਦੇ ਹੋ, ਕਿਉਂ ਤਾੜ ਨਾ ਚੱਲਦੇ ਹੋ?
ਕਰਿਓ ਦੂਰ ਕਰ ਜੋਰ ਪਿਰਾਣਾ।
ਭਾਈ ਪੁਰਾਣਾ ਜੀ ਦੂਰ ਹੋ ਕੇ ਖਲੋ ਗਏ, ਹੱਥ ਜੁੜੇ ਹੋਏ ਨੇ।
ਹੱਥ ਦਿਖਾ ਮਨੇ ਤੋ ਅਖਾਣ,
ਆਪਣੀ ਸ਼ਕਤੀ ਵਿਖਾਉਣ ਵਾਸਤੇ ਭਾਈ ਪੁਰਾਣਾ ਜੀ ਬੋਲੇ। ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜਗਤ ਨਾਥ ਸਤਿਗੁਰਾਂ ਨੂੰ ਕਹਿਣ ਲੱਗੇ,
ਪ੍ਰਭ ਜੀ ਰਹਿ ਜਾਏ ਮੈਂ ਮੋਤੇ।
ਕਹਿਣ ਲੱਗੇ, ਹੇ ਪ੍ਰਭੂ ਜੀ, ਹੇ ਦਇਆ ਨਿਧ ਸਾਹਿਬ ਜੀ, ਮੇਰੇ ਕੋਲੋਂ ਹੁਣ ਰਹਿ ਨਹੀਂ ਹੁੰਦਾ, ਰਹਿ ਨਹੀਂ ਜਾਂਦਾ।
ਰਾਮ ਕੋ ਇਤਕ ਦੁੱਖ ਉੱਤੇ,
ਆਪ ਜੀ ਆਪਣੇ ਸਰੀਰ ਤੇ ਤਨ ਤੇ ਇਤਨਾ ਦੁੱਖ ਝੱਲ ਰਹੇ ਹੋ, ਇਤਨਾ ਤਸ਼ੱਦਦ ਆਪਣੇ ਸਰੀਰ ਤੇ ਚੱਲ ਰਹੇ ਹੋ, ਸਾਡੇ ਕੋਲੋਂ ਵੇਖ ਕੇ ਰਹਿ ਨਹੀਂ ਹੁੰਦਾ।
ਦਿੱਲੀ ਲਾਪੁਰ ਨਗਰ ਵਿਚਾਲੇ,
ਬਾਦਸ਼ਾਹ ਮੇਰਾ ਚਿੱਤ ਕਰਦਾ ਕਿ ਲਾਹੌਰ ਤੇ ਦਿੱਲੀ ਦੋਵੇਂ ਸ਼ਹਿਰ ਮੈਂ ਆਪਣੀਆਂ ਦੋਹਾਂ ਕਲੀਆਂ ਦੇ ਉੱਤੇ ਚੁੱਕ ਲਵਾਂ, ਹੁਣੇ ਚੁੱਕ ਲਵਾਂ। ਇਹ ਗੱਲ ਭਾਈ ਪੁਰਾਣਾ ਸਿਰਫ ਕਹਿ ਨਹੀਂ ਰਹੇ, ਭਾਈ ਪੁਰਾਣੇ ਤੇ ਕੁਝ ਕਰਨ ਦੀ ਤਾਕਤ ਵੀ ਸੀ, ਕੋਈ ਸਮਰੱਥਾ ਵੀ ਰੱਖਦੇ ਸਨ। ਕਹਿਣ ਲੱਗੇ, ਮਹਾਰਾਜ ਮੇਰਾ ਚਿੱਤ ਕਰਦਾ ਮੈਂ ਦਿੱਲੀ ਤੇ ਲਾਹੌਰ ਹੁਣੇ ਆਪਣੇ ਦੋਵੇਂ ਤਲੀਆਂ ਤੇ ਚੁੱਕ ਲਵਾਂ।
ਜਿਵੇਂ
ਹੱਥ ਦੀ ਤਾੜੀ ਮਾਰੀ ਦੀ ਹੈ ਨਾ, ਏਦਾਂ ਲਾਹੌਰ ਤੇ ਦਿੱਲੀ ਦੋਹਾਂ ਸ਼ਹਿਰਾਂ ਨੂੰ ਆਪਣੇ ਤਲੀਆਂ ਤੇ ਚੁੱਕ ਕੇ ਆਪਸ ਵਿਚ ਪੜਾ ਕੇ ਦੋਵੇਂ ਸ਼ਹਿਰ ਗਰਕ ਕਰਕੇ ਰੱਖਦੇ ਆ
ਨਾਚ ਕਰ ਲਗੇ ਨੰਬਾਰੇ
ਮਹਾਰਾਜ ਏਦਾਂ ਇਹ ਦੋਵੇਂ ਨਗਰ ਲਾਹੌਰ ਦਿੱਲੀ ਖਤਮ ਕਰਦੇ ਆ ਮੈਨੂੰ ਦੇਰੀ ਨਹੀਂ ਲੱਗੇਗੀ ਆਪ ਜੀ ਦਾ ਇਸ਼ਾਰਾ ਚਾਹੀਦਾ ਸਿਰਫ ਆਪ ਜੀ ਦੀ ਆਗਿਆ ਚਾਹੀਦੀ
ਹੈ ਜੋ ਸ਼ਾਰਤ ਮੁਕ ਕਹੋ ਨਾ ਕਾਏ
ਕਿਉਂ ਆਪਣੇ ਸਰੀਰ ਤੇ ਇਤਨੇ ਦੁੱਖ ਸਹਿ ਰਹੇ ਹੋ ਗਰੀਬ ਨਵਾਜ ਕਿਉਂ ਇੰਨੇ ਤਸੀਹੇ ਚੱਲ ਰਹੇ ਹੋ ਮਹਾਰਾਜ ਤੁਹਾਨੂੰ ਬੋਲਣ ਦੀ ਵੀ ਲੋੜ ਨਹੀਂ ਬਸ ਹੱਥ ਨਾਲ ਇਸ਼ਾਰਾ ਹੀ ਕਰ ਦਿਓ ਤਾਂ ਉਂਗਲ ਨਾਲ ਇਸ਼ਾਰਾ ਹੀ ਕਰ ਦਿਓ ਕਿ ਕਰ ਦੇ ਤੇ ਮਹਾਰਾਜ ਹੁਣੇ ਲਾਹੌਰ ਤੇ ਦਿੱਲੀ ਦੋਵੇਂ ਤਲੀਆਂ ਤੇ ਚੁੱਕ ਕੇ ਮੈਂ ਪੜਾ ਕੇ ਖਤਮ ਕਰ ਦਿਆ
ਸਤਿਗੁਰ ਕਹਿ ਪਾਏ ਜੋ ਕਹਿ ਤੇ ਅਭਿਸ਼ਕਤ ਦਿਖਾਏ
ਕਹਿਣ ਲੱਗੇ ਭਾਈ ਪੁਰਾਣਾ ਜੀ ਸ਼ਕਤੀ ਪ੍ਰਾਪਤ ਕਿੱਥੋਂ ਕੀਤੀ ਹੈ ਤੁਸੀਂ ਜਿਹੜੀ ਸ਼ਕਤੀ ਹੁਣ ਤੁਸੀਂ ਇੱਥੇ ਵਿਖਾਣਾ ਚਾਹੁੰਦੇ ਹੋ ਕਹਿ ਦਿਓ ਮੈਂ ਸ਼ਕਤੀ ਵਿਖਾਵਾਂ ਏਦਾਂ ਦੱਸੋ ਇਹ ਸ਼ਕਤੀ ਤੁਸੀਂ ਪਾਈ ਕਿੱਥੋਂ ਹੈ ਇਹ ਸ਼ਕਤੀ ਤੁਹਾਨੂੰ ਮਿਲੀ ਕਿੱਥੋਂ ਹੈ
ਤੁਹਾਰੇ ਭਾਈ ਕਿਰਪਾ ਤੇ ਪਰਾਕਰਮ ਭਾਰੇ
ਭਾਈ ਪੁਰਾਣਾ ਜੀ ਕਹਿੰਦੇ ਮਹਾਰਾਜ ਤੁਹਾਡੀ ਸੇਵਾ ਕਰਕੇ ਮੈਨੂੰ ਇਹ ਸਾਰਾ ਪਰਾਕਰਮ ਬਲ ਤੇ ਤਾਕਤ ਮਿਲੀ ਹੈ ਤੁਹਾਡੀ ਸੇਵਾ ਕਰਕੇ ਤੁਹਾਡੀ ਸੇਵਾ ਕਰਦਿਆਂ ਕਰਦਿਆਂ ਮੈਨੂੰ ਇਹ ਸਾਰਾ ਪਰਾਕਰਮ ਇਹ ਸਾਰਾ ਬਲ ਇਹ ਸਾਰੀ ਸ਼ਕਤੀ ਪ੍ਰਾਪਤ ਹੋਈ ਹੈ
ਚੰਦੂ ਦੁਸ਼ਟ ਮੂਰਖ ਕਿਆ ਹੈ
ਮਹਾਰਾਜ ਚੰਦੂ ਦੁਸ਼ਟ ਮੂਰਖ ਹੈ ਹੀ ਕੀ ਇਹ ਕੀ ਮਾਇਨੇ ਰੱਖਦਾ ਮੇਰੇ ਸਾਹਮਣੇ
ਨਾ ਸੋ ਤੁਰਕ ਨਾਮ ਨਹਿਰੈ
ਮਹਾਰਾਜ ਮੈਂ ਤੁਰਕ ਨਾ ਹੀ ਸੰਸਾਰ ਤੋਂ ਖਤਮ ਕਰ ਦਿਆ ਤੁਰਕ ਬਚਣ ਗਈ ਨਾ ਜੇ ਤੁਹਾਡੀ ਆਗਿਆ ਹੋਵੇ ਮੈਂ ਤੁਰਕ ਨਾ ਹੀ ਸੰਸਾਰ ਤੋਂ ਮੇਟ ਕੇ ਰੱਖਦਿਆਂ ਇਹ ਚੰਦੂ ਨੂੰ ਖਤਮ ਕਰਨਾ ਤੇ ਮੇਰੇ ਵਾਸਤੇ ਕੋਈ ਔਖੀ ਗੱਲ
ਨਹੀਂ ਤੁਰਕ
ਉਹਨਾਂ ਨੂੰ ਖਤਮ ਕਰਦਿਆਂ ਜਿਨ੍ਹਾਂ ਤੁਰਕਾਂ ਦੇ ਰਾਜ ਵਿਚ ਏਡਾ ਵੱਡਾ ਅਨਿਆਏ ਹੋ ਰਿਹਾ ਜਿਨ੍ਹਾਂ ਦੇ ਰਾਜ ਵਿਚ ਏਡਾ ਵੱਡਾ ਅਨਿਆਏ ਹੋ ਰਿਹਾ ਆਪ ਜੈਸੇ ਮਹਾਂਪੁਰਖ ਆਪ ਜੈਸੇ ਸਤਪੁਰਖਾਂ ਨੂੰ ਇਹੋ ਜਿਹੇ ਤਸੀਹੇ ਦਿੱਤੇ ਜਾ ਰਹੇ ਨੇ ਇਹੋ ਜਿਹੇ ਤੁਰਕਾਂ ਨੂੰ ਰਾਜ ਕਰਨ ਦਾ ਕੋਈ ਹੱਕ ਨਹੀਂ
ਗੁਰੂ ਕਹਿਓ ਜਿਨ ਕੀ ਕਰ ਸੇਵਾ ਲਈ ਸ਼ਕਤ ਧਾਰਤ ਅੰਗ ਮੇਵਾ
ਕਹਿੰਦੇ ਭਾਈ ਪੁਰਾਣਾ ਜੀ ਜਿਨ੍ਹਾਂ ਦੀ ਸੇਵਾ ਕਰਕੇ ਤੁਸੀਂ ਸ਼ਕਤੀ ਪ੍ਰਾਪਤ ਕਰਕੇ ਅਹੰਕਾਰ ਧਾਰਨ ਕਰ ਰਹੇ ਹੋ ਜਿਨ੍ਹਾਂ ਦੀ ਸੇਵਾ ਕਰਕੇ ਤੁਹਾਨੂੰ ਇਹ ਸ਼ਕਤੀਆਂ ਪ੍ਰਾਪਤ ਹੋਈਆਂ ਹਨ
ਤਿੰਨ ਮੋ ਸ਼ਕਤ ਕਹਿਣਾਏ
ਸੇਵਾ ਕਰਕੇ ਤੁਹਾਨੂੰ ਇਹ ਸ਼ਕਤੀ ਮਿਲੀ ਆ ਭਾਈ ਪੁਰਾਣਾ ਜੀ ਦੱਸੋ ਵੀ ਉਹਨਾਂ ਚ ਵੀ ਕੋਈ ਸ਼ਕਤੀ ਹੈ ਕਿ ਨਹੀਂ ਜਿਨ੍ਹਾਂ ਦੀ ਸੇਵਾ ਕਰਕੇ ਤੁਹਾਨੂੰ ਸ਼ਕਤੀ ਮਿਲੀ ਉਹ ਵੀ ਸ਼ਕਤੀਸ਼ਾਲੀ ਨੇ ਉਨ੍ਹਾਂ ਵਿਚ ਵੀ ਸ਼ਕਤੀ ਹੈ ਉਨ੍ਹਾਂ ਨੂੰ ਤੂੰ ਆਪਣੇ ਮਨ ਚ ਕਿਸ ਤਰ੍ਹਾਂ ਦਾ ਜਾਣਿਆ ਹੋਇਆ
ਜੇ ਜਾਨ ਤੂਸ਼ਣ ਕਰ ਰਹੋ ਬੈਠੇ ਟਿਕੋ ਨਹੀਂ ਕੁਛ ਕਹੋ
ਜੇ ਜਾਣਦੇ ਹੋ ਕਿ ਉਨ੍ਹਾਂ ਵਿਚ ਵੀ ਸ਼ਕਤੀ ਹੈ ਤੇ ਫਿਰ ਚੁੱਪ ਕਰਕੇ ਬੈਠੇ ਰਹੋ ਤੁਹਾਨੂੰ ਕੁਝ ਬੋਲਣ ਦੀ ਕੁਝ ਕਹਿਣ ਦੀ ਲੋੜ ਨਹੀਂ ਬਸ ਬੈਠੇ ਦੇਖੋ ਇਹ ਪਰਮੇਸ਼ਰ ਦਾ ਹੁਕਮ ਹੈ ਇਹ ਅਕਾਲ ਪੁਰਖ ਦਾ ਹੁਕਮ ਹੈ
ਨਾਏ ਤਾਂ ਛੂਚੋ ਹੀ ਰਹਿ ਜੈ ਕੋਈ ਸ਼ਕਤ ਕੋ ਤੁਨ ਪਛਤੈ
ਤਾਂ ਭਾਈ ਪੁਰਾਣਾ ਜੀ ਖਾਲੀ ਹੋ ਜਾਓਗੇ ਸਾਰੀਆਂ ਸ਼ਕਤੀਆਂ ਗਵਾ ਬੈਠੋਗੇ ਗਵਾ ਬੈਠੋਗੇ ਤੇ ਫਿਰ ਤੁਹਾਨੂੰ ਸਿਰਫ ਪਛਤਾਵਾ ਹੀ ਕਰਨਾ ਪਵੇਗਾ
ਹਮਨੇ ਮੈਂ ਕਾਰਨ ਕਰਨਾ ਤੂੰ ਲਖੈ ਆਚਰਨਾ
ਅਸੀਂ ਇਹੀ ਕਾਰਨ ਕਰਨ ਇੱਥੇ ਆਏ ਸੀ ਤੂੰ ਸਾਡੇ ਇਸ ਆਚਰਨ ਨੂੰ ਨਹੀਂ ਜਾਣਦਾ ਇਹ ਪਰਮੇਸ਼ਰ ਦੀ ਰਜ਼ਾ ਹੈ ਅਕਾਲ ਪੁਰਖ ਦਾ ਭਾਣਾ ਹੈ ਇਹ ਇਸੇ ਤਰ੍ਹਾਂ ਹੀ ਵਰਤਣਾ ਹੈ
ਪਰਮ ਬਿਸੂਰਤ ਤੂਸ਼ਣ ਹੋਆ ਨੀਚ ਗਰੀਬ ਕਰ ਉੱਚ ਨਾ ਜੋਆ
ਭਾਈ ਪੁਰਾਣਾ ਜੀ ਬੜੇ ਝੂਰਦੇ ਦੇ ਮਨ ਚ ਚੁੱਪ ਕਰ ਗਏ ਵੇਖ ਨਹੀਂ ਹੁੰਦਾ ਗੁਰੂ ਅਰਜਨ ਸਾਹਿਬ ਜੀ ਦੇਗ ਚ ਉਬਲ ਰਹੇ ਨੇ ਉਬਲਦੇ ਪਾਣੀ ਵਿਚ ਬੈਠੇ ਨੇ ਅੱਖਾਂ ਨੀਵੀਆਂ ਕਰ ਲਈਆਂ ਸਿਰ ਨੀਵਾਂ ਕਰ ਲਿਆ ਅੱਖ ਚੁੱਕ ਕੇ ਵੇਖ ਨਹੀਂ ਹੁੰਦਾ
ਸਤਿਗੁਰ ਬੈਠੇ ਦੇਗ ਮਜਾਰੀ ਤਰੇ ਦੁਸ਼ਟ ਬੋ ਸਮਦਾ ਜਾਰੀ
ਦੇਗ ਦੇ ਪਾਣੀ ਉਬਲ ਰਹੇ ਨੇ ਬੈਠੇ ਨੇ ਅੜੋਲ ਤੇ ਅਡੋਲ ਬੈਠੇ ਕਹਿ ਰਹੇ ਨੇ ਤੇਰਾ ਕੀਆ ਮਿੱਠਾ ਲੱਗੇ हे प्रभु ए तेरा कीता तेरा ए मिठा लग रहा है पर पापी का मन नहीं पतीजिया चंदू का कहना बालण बाली चलो थले अग बाली जो अग नहीं बुझण देनी कहते पापी ने थले कह कह के बहुत सारी अग बलवाई है बहुत सारिया लकड़ा अग विच बाल दित्तियां हन
अगन तार और डर समंदाओ करो बेपरजापन
जेड़ा अग्नि देव सी प्रगट हो गया सतगुरा सामने पातशाह मैं आप जी का तन नहीं जला सकता अग्नि का देवता प्रगट हो गया महाराज मैं अपना सुभाज तो बाद ठंडा कर लवा सतगुरा आख्या ना पाई तू अपना सुभाज ठंडा कर लिया दुनिया का देव नहीं चलना तू अपना काम करी चल जो तेरा है अगर देव ने अपना सुभाव उस वेले विपरजय कर लिया इना ज्यादा भय गुरु अर्जन साहब सच्चे पातशाह मन्या है
गुरु तन ताप तनक नैन जुवा
सतगुरु सच्चे पातशाह जी अडोल बैठे ने इस तरह मानो जिवें शरीर नू ताप लग ही नहीं रहा मानो जिवें शरीर नू सेक छू ही नहीं रहा अडोल महाराज सच्चे पातशाह जी बैठे रहे
कितक काल बैठे पुन खल कै निकारे
समा सतगुरु सच्चे पातशाह जी महाराज बैठे रहे उबलते देख दे पानी बेच ते फिर इस महामूर्ख ने कह के जदों मन ना पतीजिया फिर कह के होर अग बलवाई प्रचंड करवाई फिर सतगुरु सच्चे पातशाह नु कुछ समय बाद इन्हें पानी विचो बाहर कढवाया उमलदी देख दे पानी चो सतगुरु सच्चे पातशाह जी नु बाहर कढवाया है
गयो सदन जमूद मत मैं मालकी न काए
अपने घर नु वापस चला गया महामूर्ख पापी सतगुरां दी महिमा नहीं जानी कि किवें सतगुरु जी उबलदी पानी देख दे पानी विच भी अडोल बैठे रहे ने इना अंदर एहो जी अवस्था बनी तैसा स्वर्ण तैसी उस माटी उस तरह के जेड़े एक ब्रह्म ज्ञानी दे लक्षण हुंदे प्रगट होके नजर आ रहे ने पर पापी ने सतगुरां दी महिमा नहीं जानी एदा सतगुरां नूं दूसरे दिन देग दे पानी विच उबाल के ये अपने घर वापस मुड़िया है
ग्रह चंदो के सदवई सतगुर को दुख
चंदू दे घर खबर पहुंची चंदू दे घर भी किसी ने जाके खबर दिती कि धन गुरु अर्जन साहब सच्चे पातशाह महाराज जी नू चंदू बड़े कष्ट दे रहा है अज ने सारा दिन सतगुरां नू बड़े भारी तसीहे दिते हन
किसे सिख की सुता थी पापी नुखानकेत
इस पापी दे घर विच किसे गुरसिख दी लड़की इहदे लड़के नू व्याही होई सी चंदू दे इहदी नूह सी है सी उह गुरसिख दी किसे सिख दी बच्ची ते सिख दी उह लड़की सिख दी उह बच्ची चंदू दे लड़के नू चंदू दे पुत्र नू व्याही होई सी और इहदे घर दे विच नूह बन के आई होई सी
चौपड़ी सुन प्रसंग दल क्यो तिसरदा मम नैर माने जे सदा
चंदू दी नूह ने गल सुनी कि मेरा सौरा गुरु अर्जन साहब पंजवें पातशाह नू तसीहे दे रहा सुनदिया उदा हिरदा दहलिया उदा हिरदा एकदम कंबिया कि मेरा पेका परिवार जिस सतगुरां दी सेवा करदा है मेरा पेका परिवार जिन्हां नूं हर वक्त मनदा हर वक्त जिन्हां दी पूजा करदा है
अनक कामना जाचित पाए गुरु गुरु सिमरत नित सुख दाए
सारा पेका परिवार जिन्हां कोलों अनक प्रकार दीआं कामनावां करके कामनावां पूरियां करदा है और हर वेले गुरु गुरु जपदे ने धन गुरु अर्जन साहब धन गुरु अर्जन साहब का जाप जपदे ने जाप करदे ने
ससुर पात की ते दुख देत को अगते मैं इनो नकेत
सौरा ए पापी कर्म करवा रहा है ते पाप कर्म करके उना नु दुख दे रहा जिना नु मेरा पेका परिवार गुरु जान के पूजदा पता नहीं मेरा केड़ा एहो जिहा भैड़ा ते पाप कर्म है कि मैं इस पापी दे घर नूह बन के आई हां मेरा केड़ा एहो जिहा माड़ा ते भैड़ा कर्म है जिस करके मैनू एदे घर नूह बन के आउणा पिया
किसक दिवस ते पियो न पानी کھائے نہ بھوجن نیندرا میں.
پتا لگا کہ دو دن ہو گئے نے ست گرو نے پانی نہیں پین دتا نہ بھوجن کھان دتا ہے تے نہ ہی انہاں نو آرام کرن دتا ہے.
ایک جیون اس گھر میں میرے گر کو دکھ سن تھر ہے رو.
چندو پاپی دے گھر وچ رہنا میرا ترکار ہے ترگ ہے میرا اس پاپی دے گھر رہنا کہ ایڈا وڈا بھاری گرو دا دکھ سن کے میں پھر بھی اس پاپی دے گھر رہ رہی ہاں اتھے رہ کے اے بیٹھی ویکھ رہی ہاں میرا جیونا ہی ترگ ہے اس گھر وچ ہی رہنا ترگ ہے.
ریو نہ گیو مٹھائی کولی گرسر بھوجن لے گمنی چورے.
سکھ دی لڑکی سی بھاونا گرو تے جاگی ادھے کول رہا نہیں گیا ہن نہیں میں رہ سکتی انہاں دے درشن کیتے بنا. میرے سہرے گھر دے وچ انہاں دی اے دردشا ہو رہی ہے کہ انہاں نوں تسیحے دتے جا رہے نے. اس وقت نے ٹھنڈا پانی لیا ٹھنڈے جل دے وچ نے مٹھائی پائی مٹھائی کہندے نے مٹھے نوں. آ جڑی شبیل چلی گرو صاحب دے شہیدی پرب تو اتوں ہی چلی ہے انہیں ٹھنڈے جل دے وچ ٹھنڈے پانی دے وچ اس ویلے مٹھائی پائی میٹھا پایا ہے.
کچھ بھوجن لے گمنی چوری
چکن واسطے بھوجن بھی لے لیا تے چوری اپنے سہرے پروار دے گھروں چندو دے گھروں نکلی ہے.
پہنچی جیٹھا کرے سپاہی
اتھے پہنچی حویلی دے دروازے تے جتھے ستگرو سچے پاتشاہ جی اندر قید سن تے باہر دروازے تے سپاہی کھڑے ہوئے سی.
سکھ چت در تو جات نہ پائے
من چ پی پیت ہوں کتے میرے سہرے چندو پاپی نو پتا نہ لگ جائے اس کر کے ڈردی ہوئی نہ سپاہیاں دے نیڑے نہیں جاندی.
ایک ہکار کرے اپنے پاس دین
سپاہیاں چ ایک سپاہی دوئے نے اپنے کول سدیا اپنے کول بلایا تے اپنے تن دے جڑے پائے ہوئے زیور سی سونے دے وہ لا کے اس سپاہی نو لالچ دتا انہوں رشوت دتی ہے.
راکھو گپت سنارو نائی میں ایک بیر جاؤں گر پائے.
سپاہی نو زیور دے کے کہن لگی ویرا میرے تے احسان کر اپکار کرے گل گپت رکھی کتے پرگٹ نہ کری مینو بس ایک وار اندر ستگرا کول جان دے ایک وار میں اندر جا کے گرو ارجن صاحب دے درشن کر لوا.
کرے لوگ توشن ہوئے رہے جائے ترت آو بچ گئے.
اور لوبی سن لالچ بس ہوئے چپ کر گئے سپاہی بھی سما نہ لائی چھتی انہوں مل کے باہر آ جائی.
چندو پات کی لکھے نہ دستے ہمو نکا سہ نہ من رشتے.
جائے کتے چندو پاپی نو نہ گل کا پتا لگ جائے چندو نو نہ اس گل کا پتا لگ جائے. جی چندو نو پتا لگ گیا تو سانو نوکریوں کڈ دے گا ساڈی نوکری جاندی رہے گی اس کر کے تو چھتی نال باہر چل کے آ جاوی.
گئی گرو تگ دے کچروئی نمو تھان کا بن پگوئے.
سکھ لڑکی اندر گئی دھن گرو ارجن صاحب دے درشن کیتے جا کے جگت گرو پتا مہاراج جی دے چرنا تے نمسکار کیتی رو پئی کبھی آ کے رو پئی نیتر پڑے ہوئے تا مار کے روندی ہوئی ستگرا نو متھا ٹیکدی ہے.
شری ستگر جی کی جے پانے لیو آہار کو کی جے کھانے.
لیا رکھیا میٹھے والا جل سی پاتشاہ آپ کرپا کر کے اے جل انگیکار کر لو مہاراج جل پی لو چک لو آ کچھ پکوان بھوجن لیا آپ جی نے دو دن تو کچھ نہیں چکیا آپ کرپا کر کے اے کچھ بھوجن چک لو اور اے جل چک لو.
پاپی کے ست سو میں بیائی کتی جوگتا ایسے نہیں.
پتا نہیں مہاراج میرے کیڑے پاپ کرم سن کہ میں اس پاپی چندو دے پتر نال ویائی ہوئی میں اس چندو دے گھر نو بن کے آئی ہاں. مہاراج میں اس یوگ نہیں سی کہ میں اس پاپی دے گھر چل کے آدھی نو بن کے آدھی پر پتا نہیں کہڑا پاپ کرم اگے آیا ہے کہ اس پاپی دے پتر نال میں ویائی ہوئی دے گھر آئی ہاں.
کرے او پاپ کو آگے آئے جس کر ان کے سدن بسائے
میرا کوئی کیتا پاپ کرم میرے اگے آیا ہے جس کر کے میں اس پاپی دے گھر آ کے بسی اس پاپی دے گھر آ کے رہ رہی ہاں
تم رے سکھ کی ستا پچان نج داسن لگ کرنا تھانو
بادشاہ میرا پیکا پروار تہاڈا سکھ ہے میں تہاڈے سکھ دی بچی ہاں تہاڈے سکھ دی لڑکی ہاں تے مینوں وی اپنے گھر دا داسی اپنے گھر دی داسی جانو اپنے گھر دی سیوک جانو
ایک ست گر شری مکتے
پاٹھا ست گرو جی نے اس لڑکی ول ویکھیا ویکھ کے ستگرو سچے پاتشاہ جی بولے کہندے سباش ہے بیٹا سباش ہے تیرے کہ تو اپنے ہردے چ گرو دا ایہو جا پریم رکھیا ہے گرو دی ایہو جی پریت رکھی ہے
جے کر چے اپنی کلیانا سنگ ہمارے تیاگو پرانا
جی کہندے بیٹا جے تو اپنی کلیان چاہنی ہے تو مکتی چاہنی ہے تے جس دن اسی شریر تیاگاں گے اس دن تم ہی اپنا تن تیاگ دیں جس دن اسی شریر تیاگاں گے ساڈے نال تم ہی اپنے پران تیاگ دیں
جڑا اکھڑا چندو کیری
اسی چندو دیا جڑا پٹ دینیا نے اس چندو دیا جڑا پٹیاں جانیا نے تے اور انہیں مرن تو بعد دوزکا وچ جانا ہے انہوں نرکا وچ سٹیا جانا ہے
یا ہمارو پلتا لے کے ہتے کو موت ماں دکھ دے کے
ارے صاحب جادے ایتھے نو پیڑی موتے مارن گے تینو مار کے نو بڑی پیڑی کموٹ مار کے دے کولو بدلہ لین گے
سکل سدن اس ہوئے خراب تیرے نکم ام بنے شتاب
سارا گھر اجڑ جانا ہے چندو دا سارا گھر اجڑ جانا ہے دے گھر دے وچ کچھ نہیں بچنا سارے گھر دے دے جی خراب ہون گے پیار ہون گے
الگ مہینے رود تمر ماں دکھ لینے
سارا کٹمب پروار بھی ادھے آسرے تو بنا روندیا ہی مرے گا پرلاندیا ہی ادھا سارا پروار دکھ بھوگے گا
راکھو گوپ بتاؤ کائنا سنکتینوں سنگ سینا
اس کر کے تو سمے دا دکھ نہیں ویکھنا تو گرسکھ دی بچی ہے تو سمے دکھ نہیں ویکھنا تو ساڈے تن نال تن تیاگ دیں تے نالے بیٹا اے گل پرگٹ نہ کریں اس گل نو گپت کر کے اپنے ہردے وچ ہی رکھیں
کھان پان اس کے گھر کے را ہم نے کرے جاؤ لے پھیرا
پاپی چندو دے گھر دا کھانا تے اس دے گھر دا پانی اسی نہیں گرہن کرنا اس کر کے جل وے تے اے جڑا بھوجن لے آئی ہے اے واپس لے جا کیونکہ اس پاپی دے گھر دا اسی کھانا جا پینا گرہن نہیں کرنا
سن سچ گر تے سگری بات آچھو لکھے پران کو کات
کے سات گڑا دے بچنے خوش ہوئی چنگا ہویا ہے کہ اس پاپی دے گھر وچ بہتا لمبا سما رہن نالوں میری مکتی ہو جائے گی تے سات گڑا دے نال میں بھی اپنا تن تیاگ دیواں گی کہندے سن کے بڑی خوش ہوئی پرسن ہوئی کہ گرو صاحب دے نال میری بھی بند خلاسی ہوئے گی میرا جنم مرن کٹیا جاوے گا
کہتے اپنے سنگ ملاو کرو کرپا سنگ
ستگرو جی میں اپنے نال ملا لیا جی تے جدو آپ جی نے سچ کھنڈ جانا ہے کرپا کر کے میرے تے بھی ترس کر کے مینوں بھی لے چلیا جی میں اس پاپی دے گھر ہور ادھک لما سما نہیں رہ سکتی مہاراج کرپا کر کے مینوں بھی لے چلیا جی
انگیکار نہ گرو کچھ تینو ہت گمنی مربو نج چینو
ستگرا نے جڑا چندو دے گھر چوں بھوجن جل آیا سی کچھ بھی انگیکار نہیں کیتا اے سارا کچھ واپس لے کے چلی گئی تے من چ خوش ہوئی کہ میں ہن تن تیاگ دینا ہے شریر تیاگ دینا ہے میری ہن مکتی ہو جانی ہے
صدق دکھی ہوئے پری بیچاری بس نہ بسا لے ہوئی لچاری
بڑی دکھ دے نال اندر چڑتی ہے دکھ دے نال اندر پئی رہتی ہے پر کوئی وس نہیں چلتا کرے کی کوئی زور نہیں چلتا کوئی تان نہیں چلتا
بیت جامنی سو تب گئی بیٹھے گرو پر بات تب گئی
خالسا جی تیسری رات بھی بیت گئی دو دن تے تین راتاں بیت گئیاں دھن گرو ارجن صاحب اڈول چونکڑے تے اسی طرح ہی بیٹھے رہے تین راتاں تے دو دن چندو دے گھر ستگرو نو ہو گئے نے تے مہاراج سچی پاتشاہ اڈول بیٹھے رہے چونکڑا اسی طرح ہی لگا ہے مہاراج جی لیٹے نہیں نہ جل چکیا ہے نہ بھوجن انگیکار کیتا ہے نہ ہی کسی نال کوئی بچن کیتا ہے اپنی سہج سمادھی وچ لبلین ہوئے پنجم پاتشاہ جی مہاراج اڈول بیٹھے رہے اور دنیا دے پرانیاں نو دس رہے نے کہ من سچا مکھ سچا سوئے اگر نہ دیکھ ایک سبن کوئے نانک اے لچھن برہم گیانی ہوئے اے دنیا دے لوگوں آ لچھن ہوندے نے ایک برہم گیانی دے ایک برہم گیانی دی اے اوستھا ہوندی ہے اجاگر کر کے پرگٹ کر کے اس اوستھا نو جگت گرو گرو ارجن صاحب جی مہاراج جی وکھا رہے نے تیسری رات بھی بیٹھے بیت گئی تے پربھات ویلا ہویا ہے
چندو دشت بچارت من میں اگن تاب تے پیر نہ تن میں
چندو پاپی اپنے من چ سوچنا ہے کہ اگ دی اینی زیادہ تپش سی اوپر دا کھاؤ دا پانی سی بٹھایا پر انہاں نو اس اگ دا شیک دے لگا اس اگ دے تپش کر کے انہاں دے من چ تھوڑا جنہ بھی ڈر نہیں لگا انہاں دے چہرے تے شکن نہیں آئی چہرے تے اسی طرح لالی اسی طرح کرانتی اسی طرح دا وکاس تھوڑا جنہ بھی دا دے من دے وچ سوگ نہیں آیا اتے ایک بچن آپ جی نال سانجھا کر لواں کہندے جدو دھن گرو امر داس تیسرے پاتشاہ نمانیاں دے مان ستگراں دا سماں تے ستگرو گرو ارجن صاحب سچے پاتشاہ گرو امر داس صاحب دے کول بچپن بیتیا سی تے ستگرو گرو ارجن صاحب جی ہالے رڑ دے سی کوئی بہتی زیادہ عمر نہیں سی رڑ دے سن ایک دن گرو امر داس صاحب گھر نوں آئے کتے باہروں تے اندروں آواز آ رہی ہے بڑی اچی اچی ستگرو اندر گئے تے ماتا منسا دیوی گرو امرداس صاحب کہندے منسا دیوی جی کی گل ہے اج بڑا پتا بول رہے ہو بڑا اچا بول رہے ہو کہن لگی جی میں تہاڈی سپتری پانی دی کوئی بے پرواہی ویکھ کے اچا بول رہی ہوں اے حالے کل دی گل سی شاید پانی دی کتے لوڑ ہوئے گی ابلدے پانی دی لوڑ ہوئے گی پانڈے کتے مانجنے ہون گے گرم پانی نال تتے پانی نال تے پانی دی دیگ اتے رکھی ہوئی پتیلا پانی دا اتے رکھیا تے کھول رہا سی یا تو اڈا سکھا لدا دوتا پاو گرو ارجن صاحب اے رڑ دے اس ابلدے پانی دے کول چلے گئے اپنی باہ اس پانی جی میں نہ نے اپنی باہ ابلتے پانی چ پا دنیا سن دیا باہاں دی کولی جی چمڑی حالے بالک نے چمڑی ٹل جانی سی ہڈیاں ننگیاں ہو جانیاں سن چربی باہر نظر آنی سی یہ تو میں ویخ لیا تو بچا لیا اج کتے تپدی لو سی لو تپ رہی سی پرشادی حالے پکانے سن لانے سن لو تپ کے لال سرخ ہوئی کھول رہی سی تے اج پھر تہاڈا سکھا لدا دوتا رڑدا اس تپدی ہوئی لو دے کول چلا گیا تے اپنی تلیاں اس لو دے اتے رکھ دین لگا سی جے میں نہ ویخ دی انہیں اپنی تلیاں لو دے اتے رکھ دینیا سی ہتھاں دی چربی ٹل جانی میں ڈردی ہاں پتی میرے سر دے سائیں او سمے نو یاد کر کے کہ تہاڈا اے سکھا لدا دوتا بار بار اگ ول دوڑدا ہے پتہ نہیں ادی اگ نال کی محبت ہے اگ نال ادا کی عشق ہے دوڑ دوڑ کے اگ ول لے جاندا ہے ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਮਨਸਾ ਦੇਵੀ ਅੱਜ ਤੂੰ ਕਹਿੰਦੀ ਆ ਮੈਂ ਬਚਾਇਆ ਮੈਂ ਰੱਖਿਆ, ਪਰ ਜਦੋਂ ਸਵਾ ਮਣ ਸੱਤ ਮਣ ਲੱਕੜਾਂ ਬਾਲ ਕੇ ਤਪਦੀ ਹੋਈ ਲੋਹ ਤੇ ਇਹਨੂੰ ਬਿਠਾਇਆ ਜਾਏਗਾ, ਉਬਲਦੀ ਦੇਗ ਵਿਚ ਇਹਨੂੰ ਉਬਾਲਿਆ ਜਾਏਗਾ, ਤਪਦਾ ਹੋਇਆ ਰੇਤਾ ਇਹਦੇ ਤਨ ਤੇ ਪਾਇਆ ਜਾਏਗਾ, ਉਦੋਂ ਤੂੰ ਬਚਾਏਗੀ। ਉਸ ਵੇਲੇ ਦਾ ਜਿਹੜਾ ਰੱਖ ਹੈ ਉਹ ਅੱਜ ਵੀ ਰੱਖ ਹੈ, ਉਦੋਂ ਜਿਹਨੇ ਇਹਨੂੰ ਰੱਖਣਾ ਉਹ ਅੱਜ ਵੀ ਰੱਖ ਰਿਹਾ। ਤੂੰ ਰਖਵਾਲਾ ਨਹੀਂ, ਤੂੰ ਰੱਖਣ ਵਾਲੀ ਨਹੀਂ, ਅੱਜ ਵੀ ਉਹਨੇ ਰੱਖਿਆ ਤੇ ਉਦੋਂ ਵੀ ਉਹਨੇ ਇਹਨਾਂ ਨੂੰ ਰੱਖਣਾ। ਗੁਰੂ ਅਮਰਦਾਸ ਤੀਸਰੇ ਨਾਨਕ ਨੇ ਉਦੋਂ ਕਹੇ ਸਨ ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਹਲੇ ਰਿੜਦੇ ਸਨ, ਤੇ ਪੰਜਵੇਂ ਪਾਤਸ਼ਾਹ ਮਹਾਰਾਜ ਅਡੋਲ ਬੈਠੇ ਨੇ, ਚੌਂਕੜਾ ਲੱਗਾ ਹੋਇਆ, ਤੇ ਚੰਦੂ ਸੋਚਦਾ ਮਨ ਹੀ ਮਨ ਸੋਚਦਾ, ਕਹਿੰਦਾ ਮੈਂ ਇੰਨਾ ਤਸੀਹਾ ਦਿੱਤਾ ਉਬਲਦੀ ਦੇਗ ਦੇ ਪਾਣੀ ਵਿਚ, ਉਪਰੋਂ ਹੀ ਹੱਥ ਰੱਖੀਏ ਤੇ ਹੱਥ ਨੂੰ ਸੇਕ ਲੱਗਦਾ ਸੀ, ਇਹਨਾਂ ਨੂੰ ਵਿੱਚ ਪਾ ਕੇ ਉਬਾਲਿਆ, ਪਰ ਇਹਨਾਂ ਨੂੰ ਥੋੜੀ ਜਿੰਨੀ ਵੀ ਤਪਸ਼ ਨਹੀਂ ਲੱਗੀ, ਉਸ ਸੇਕ ਕਰਕੇ ਇਹਨਾਂ ਦਾ ਮਨ ਨਹੀਂ ਡੋਲਿਆ। ਡਾਕਟਰ ਸਰ ਮੁਹੰਮਦ ਲਤੀਫ ਨੇ ਬੜਾ ਸੋਹਣਾ ਲਿਖਿਆ, ਕਹਿੰਦਾ ਪਤਾ ਨਹੀਂ ਸਿੱਖਾਂ ਦਾ ਪੰਜਵਾਂ ਗੁਰੂ ਕਿਸ ਮਿੱਟੀ ਦਾ ਬਣਿਆ, ਸਿੱਖਾਂ ਦਾ ਪੰਜਵਾਂ ਗੁਰੂ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ। ਕਹਿੰਦਾ ਮੈਂ ਵੇਖਿਆ ਕਿ ਤਪਦੀ ਤਵੀ ਤੇ ਉਹਨਾਂ ਨੂੰ ਬਿਠਾਇਆ ਗਿਆ, ਦੇਗ ਦੇ ਪਾਣੀ ਚ ਉਬਾਲਿਆ ਗਿਆ, ਤਪਦਾ ਰੇਤਾ ਉਹਨਾਂ ਦੇ ਤਨ ਤੇ ਡੇਢ ਮਹਿਲ ਤੱਕ ਪਾਇਆ ਗਿਆ, ਸਰੀਰ ਤੋਂ ਹੱਡੀਆਂ ਤੋਂ ਮਾਸ ਵੱਖਰਾ ਹੋ ਚੁੱਕਾ ਸੀ, ਹੱਡੀਆਂ ਲਾਲ ਸੁਰਖ ਹੋਈਆਂ, ਏਦਾਂ ਲੱਗਦਾ ਸੀ ਜਿਵੇਂ ਹੁਣੇ ਅੱਗ ਲੱਗੀ ਤੇ ਲੱਗੀ, ਪਰ ਕਹਿੰਦਾ ਚਿਹਰੇ ਤੇ ਉਹੀ ਆਸਾ ਸੀ, ਚਿਹਰੇ ਤੇ ਉਹੀ ਕ੍ਰਾਂਤੀ ਸੀ, ਚਿਹਰੇ ਤੇ ਉਹੀ ਵਿਗਾਸ ਸੀ, ਚਿਹਰੇ ਤੇ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਮਹਿਸੂਸ ਹੋਇਆ। ਚੰਦੂ ਵੀ ਸੋਚ ਰਿਹਾ ਕਿ ਇਹਨਾਂ ਨੂੰ ਉਹ ਤਪਸ਼ ਨਹੀਂ ਪੋਈ ਜਿਹੜੀ ਤਪਸ਼ ਕਰਕੇ ਨੇੜੇ ਖਲੋਤੇ ਵੀ ਲੋਕ ਤਪ ਰਹੇ ਸੀ, ਇਹ ਵਿੱਚ ਬੈਠੇ ਨਹੀਂ ਤਪੇ, ਫਿਰ ਵੀ ਸ਼ਾਂਤ ਤੇ ਠੰਡੇ ਹੋਏ ਬੈਠੇ ਨੇ।
ਰਾਸ ਪਾਏ ਮੈਂ ਮਾਨੀ ਬਾਤ,
ਡਰ ਪਾ ਕੇ ਮੇਰਾ ਭੈ ਮੰਨ ਕੇ ਇਹਨਾਂ ਨੇ ਮੇਰੀ ਗੱਲ ਨਹੀਂ ਮੰਨੀ, ਮੇਰੀ ਗੱਲ ਨਹੀਂ ਮੰਨੀ।
ਮੈਂ ਜਾਣਤ ਮੇਰੋ ਘਾਤ,
ਇਹ ਨਹੀਂ ਜਾਣਦੇ ਕਿ ਇਹਨਾਂ ਦਾ ਘਾਤ ਹੋ ਜਾਏਗਾ ਜੇ ਇਸੇ ਤਰ੍ਹਾਂ ਹੋਰ ਇਹਨਾਂ ਨੂੰ ਤਸੀਹੇ ਦਿੱਤੇ, ਅੱਗ ਦੇ ਵਿੱਚ ਇਸੇ ਤਰ੍ਹਾਂ ਤਸੀਹੇ ਦਿੱਤੇ ਇਹਨਾਂ ਦੇ ਤਨ ਦਾ ਘਾਤ ਹੋ ਜਾਏਗਾ, ਇਹ ਗੱਲ ਇਹਨਾਂ ਨੇ ਆਪਣੇ ਮਨ ਚ ਜਾਣੀ ਨੇ। ਡਰ ਹੀ ਨਹੀਂ ਹੈ ਮੌਤ ਦਾ, ਮੌਤ ਦਾ ਖੌਫ ਹੀ ਨਹੀਂ ਹੈ ਇਹਨਾਂ ਦੇ ਹਿਰਦੇ ਵਿੱਚ। ਹੁਣ ਜਿਹੜਾ ਗੁਰੂ ਆਪਣੇ ਸਿੱਖ ਨੂੰ ਕਹਿੰਦਾ ਹੈ ਪਹਿਲਾ ਮਰਨ ਕਬੂਲ ਜੀਵਨ ਕੇ ਛੱਡ ਆਸ, ਉਹਨੂੰ ਆਪ ਕਿਤੇ ਮੌਤ ਦਾ ਭੈ ਹੋ ਸਕਦਾ ਸੀ? ਜਿਹੜਾ ਗੁਰੂ ਆਪ ਕਹਿੰਦਾ ਮਰਨ ਮੁਣ ਸਾ ਸੂਰਿਆ ਹੱਕ ਹੈ, ਜੇ ਹੋਏ ਮਰਾ ਪਰਵਾੜ, ਜਿਹੜਾ ਗੁਰੂ ਆਪ ਕਹਿੰਦਾ ਮਰਨਾ ਸੂਰਮਿਆਂ ਦਾ ਹੱਕ ਹੈ, ਨਿਸ਼ਚਾ ਹੈ, ਸੱਚ ਹੈ, ਉਹ ਗੁਰੂ ਨੂੰ ਮੌਤ ਦਾ ਖੌਫ ਕਿੱਥੇ ਸੀ? ਚੰਦੂ ਕਹਿੰਦਾ ਇਹਨਾਂ ਨੂੰ ਮਰਨ ਦਾ ਡਰ ਹੀ ਨਹੀਂ, ਇਹਨਾਂ ਨੂੰ ਮਰਨ ਦਾ ਖੌਫ ਹੀ ਨਹੀਂ।
ਤਪਤ ਬਾਹਰ ਕੀ ਲੱਗੀ ਨਾ ਕਹੋ, ਬਾਹਰ ਤਪਤ ਲਗਾਏ ਵਸੋ,
ਜਿਹੜਾ ਤਪਦਾ ਹੋਇਆ ਪਾਣੀ ਸੀ, ਬਾਹਰ ਕਹਿੰਦੇ ਨੇ ਪਾਣੀ ਨੂੰ। ਵੇਖੋ ਇੱਥੇ ਭਾਈ ਸੰਤੋਖ ਸਿੰਘ ਜੀ ਦੀ ਕਵਿਤਾ ਇਤਨਾ ਸੋਹਣਾ ਉਚਾਈ ਦਾ ਰੰਗ ਮਾਣ ਰਹੀ ਹੈ, ਕਿੰਨੇ ਸੋਹਣੇ ਅਲੰਕਾਰ, ਬਾਹਰ ਨਾਮ ਪਾਣੀ ਦਾ ਤੇ ਬਾਹਰ ਨਾਮ ਰੇਤਾ ਦਾ ਵੀ, ਬਾਰੂ ਰੇਤਾ ਨੂੰ ਕਹਿ ਦਿੰਦੇ ਨੇ। ਕਹਿੰਦਾ ਇਹਨਾਂ ਨੂੰ ਤਪਦੇ ਹੋਏ ਪਾਣੀ ਦਾ ਸੇਕ ਲੱਗਾ ਨਹੀਂ ਲੱਗਦਾ, ਤਪਦੇ ਹੋਏ ਪਾਣੀ ਦਾ ਸੇਕ ਇਹਨਾਂ ਨੂੰ ਛੋਇਆ ਨਹੀਂ, ਆਂਚ ਲੱਗੀ ਨਹੀਂ, ਇਸ ਕਰਕੇ ਹੁਣ ਇਹਨਾਂ ਦੇ ਤਨ ਤੇ ਤਪਦਾ ਹੋਇਆ ਬਾਲੂ, ਬਾਲੂ ਨਾਮ ਰੇਤੇ ਦਾ ਹੈ, ਤਪਦਾ ਹੋਇਆ ਬਾਲੂ, ਤਪਦਾ ਹੋਇਆ ਰੇਤਾ, ਉਹ ਹੁਣ ਇਹਨਾਂ ਦੇ ਤਨ ਤੇ ਲਾਣਾ ਚਾਹੀਦਾ, ਕਿਉਂਕਿ ਸਰੀਰ ਤੇ ਛਾਲੇ ਪਹਿਲਾਂ ਹੀ ਪਏ ਹੋਏ ਨੇ, ਜਦੋਂ ਤਪਦਾ ਹੋਇਆ ਰੇਤਾ ਸੜਦੇ ਹੋਏ ਛਾਲਿਆ ਤੇ ਪਵੇਗਾ, ਹੋਰ ਸਾੜਾ ਲੱਗੇਗਾ, ਹੋਰ ਤਨ ਨੂੰ ਇਹਨਾਂ ਨੂੰ ਦੁੱਖ ਹੋਵੇਗਾ। ਤਪਦਾ ਹੋਇਆ ਰੇਤਾ ਸਰੀਰ ਤੇ ਚਿੰਬੜੇਗਾ ਨਾ, ਜਦੋਂ ਤਪਦਾ ਹੋਇਆ ਤੇ ਉਹਦੇ ਨਾਲ ਹੋਰ ਦੁਖੀ ਹੋਣਗੇ। ਹੁਣ ਤਪਦਾ ਰੇਤਾ ਇਹਨਾਂ ਦੇ ਤਨ ਤੇ ਪਾਵਾਂ,
ਇਮ ਚਿਤਵਤੀ ਖਾਏ ਆਹਾਰਾ,
ਇਹ ਸੋਚਦਿਆਂ ਸੋਚਦਿਆਂ ਰੋਟੀ ਖਾ ਰਿਹਾ ਸਵੇਰੇ, ਪਾਪ ਸੋਚ ਰਿਹਾ ਕਿ ਤਪਦਾ ਰੇਤਾ ਇਹਨਾਂ ਦੇ ਤਨ ਤੇ ਪਵਾਵਾਂਗਾ, ਤੇ ਤੋ ਸੋਚਦਾ ਹੋਇਆ ਇਹ ਪਾਪ ਪਾਪੀ ਚੰਦੂ ਰੋਟੀ ਖਾ ਰਿਹਾ।
ਆਏ ਪਤ ਕੀ ਬੜਾ ਹਥਿਆਰਾ,
ਔਰ ਬੜਾ ਵੱਡਾ ਪਾਪ ਕੀ ਹੈ, ਪਾਪੀ ਹੈ ਚੰਦੂ, ਬੜਾ ਵੱਡਾ ਹਥਿਆਰਾ ਹੈ, ਏਡਾ ਵੱਡਾ ਗੁਨਾਹ ਨਿਰਵੈਰ ਸਤਿਗੁਰਾਂ ਦੇ ਨਾਲ ਰਚ ਰਿਹਾ।
ਪੌਰ ਬਿਕੈ ਸਿੱਖਣ ਕੋ ਹੇਰਾ, ਸਾਂਡੂ ਹੋਏ ਕਹੋ ਕਿਸ ਮੇਰਾ,
ਆਇਆ ਹਥਿਆਰਾ ਆਇਆ ਹਵੇਲੀ ਦੇ ਵਿਚ, ਜਦੋਂ ਅੰਦਰ ਵੜਿਆ ਤੇ ਪਹਿਲਾਂ ਅੰਦਰ ਵੜਦਿਆਂ ਡੋੜੀ ਚ ਸਿੱਖਾਂ ਵੱਲ ਨਿਗਾਹ ਗਈ, ਜਿਹੜੇ ਪੰਜ ਸਿੱਖ ਰੱਸਿਆਂ ਨਾਲ ਬੰਨੇ ਹੋਏ ਅੰਦਰ ਕੈਦੀ ਬਣਾਏ ਹੋਏ ਉਹਨਾਂ ਵੱਲ ਨਿਗਾਹ ਗਈ, ਤੇ ਸਿੱਖਾਂ ਵੱਲ ਵੇਖ ਕੇ ਪਾਪੀ ਚੰਦੂ ਬੋਲਿਆ, غصے وچ آیا بولیا تے انہاں نوں کہن لگا
اے سکرنگ کہت کیا کالی
ہڑا مارو اینو
دس فائی پرانا جی ویکھ کے ہڑا
کی کہندا سی کل جدوں میں انہاں دے گرو نوں دیکھ چوں بالیا آ کی کہندا سی کل کی بولدا سی
کرو تڑنا انہاں وچالے
ہڑا کرو انہاں نوں پکڑ کے مارو کٹو
ڈر پاوت مے اچرج دیبا چھٹ بے کارن کرت فریبا
مینو کل ڈراوا دندا سی کہدا میں ختم ہی کر دیا گا چندو نو اے مینو ڈراوا دے کے فریب کر کے گرو جی نو چھڑانا چاہندے سن کہدا جڑا مینو ڈراوا دندا سی نو پکڑ کے مارو
مشکل مجھ تے ہون کھلاتے مانے جو میں تو دے پاسے
بڑو ہن تہاڈا چھٹنا مشکل ہے میرے تو ہن تسی چھٹ نہیں سکدے ہوں تو میں تمہیں کلے کلے نو پھاہی چاڑ کے مارا گا کلے کلے نو پھانسی دے کے مارا گا
ان جو جن سے سن کر پائے نہیں موئے کو من میں لے آئے
یہ سکھا کر کے تو انہوں کا گرو ہنکاریا پھر یہ سکھ وڈیائی وڈیائی کر کے اپنے گرو نو گربایو ہنکاری کر رہے ہیں تے میرے ورگے دیوان دا بھی ڈر انہاں دا گرو اپنے من چ نہیں پیا منوا
ان کے سوٹے کچھ مروائے رہے مون گر تے ڈر پائے
کہ سوٹیاں دی مار پنجا سکھاں تے نے مروائی پنجا سکھاں نو سوٹے مروائے پر پنجے سکھ گرو دا پہ کر کے کچھ نہیں بولے گرو دا پہ رکھ کے گرو صاحب دا ڈر رکھ کے چپ رہے
نہیں شکت کن کن دکھاون بہترے کر من مرجاون
سکھ نے اپنی کوئی شکتی پرگٹ نہیں کیتی مرجائے ہوئے منا دے نال سکھ ڈو بیٹھے رہے
ان کے نبیوں ست گر کے پاس کہے کپات کپات اٹھا اپا ویترا
سکھا نو مار پوا کے کہ چندو یہ نہیں جاندا کہ جنہ سکھا نو ہن قیدی بنایا ہے نا انہاں نے آن والے سمے چ پاپی چندو دیا مشکا بن کے سر چ جتیاں مار دیا نے وہی بھائی بھی چند سی اتے جنہیں دلی دربار کی کچہری چ بادشاہ کی کچہری چ پکڑ کے دیا مشکا بنیا سی اگے وہ بھی کتھا آنی ہے تے مار پوا کے سکھا نو ستگرہ مل اندر ودیا بڑے ہنکار گرو ارجن صاحب پنجویں پاتشاہ نو پھر تاڑنا کردا ہے کہدا حالے بھی مان جاؤ گرو جی حالے کچھ نہیں بگڑیا شریر تے تھوڑے بہتے زخم نے انہاں دا علاج ہو سکتا ہے انہاں دی ملم پٹی ہو سکتی ہے
نہیں
تا اج ہور میں تسیحے تہانوں دیا گا جویں تپدے ہوئے ریتے چ مہاراج گرو ارجن صاحب سچے پاتشاہ نو بٹھا رہا ہے وہ کتھا آپ دی اگلیاں پرسنگاں چ سربن سرو